ਮਿੱਠੀ ਗੋਦ ਵਿੱਚ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਅਸੀਂ ਪਿਛਲੇ ਲੇਖ ਵਿੱਚ ਪੜ੍ਹਿਆ ਸੀ ਕਿ ਅਸੀਂ ਜੋ ਵੀ ਖਿਆਲ, ਚਿਤਵਨੀ, ਕਲਪਨਾ, ਨਿਸ਼ਚਾ, ਭਾਵਨਾ, ਵਿਉਂਤ ਜਾਂ ਕਰਮ ਧਰਮ ਆਦਿ ਕਰਦੇ ਹਾਂ, ਇਹ ਸਭ ਮਾਈਕੀ ਮੰਡਲ ਦੀ ਹੋਮੇ ਜਾਂ ਦੂਜੇ ਭਾਉ ਦੇ ਭਰਮਗੜ ਦੇ ਹਨੇਰ ਵਿੱਚ ਹੀ ਕਰਦੇ ਹਾਂ। ਇਸ ਕਰਕੇ ਸਾਡਾ ਸਾਰਾ ਜੀਵਨ ਭਰਮ ਭੁਲੇਖਿਆਂ ਦੇ ਅੰਧ ਗੁਬਾਰ ਵਿੱਚ ਹੀ ਖੱਚਤ ਅਤੇ ਪ੍ਰਵਿਰਤ ਹੈ। ਹੁਣ ਮਾਈਕੀ ਮੰਡਲ ਦੇ ਇਹਨਾਂ ਮਾਨਸਿਕ ਅਤੇ ਸਰੀਰਕ ਭਰਮਾਂ ਤੋਂ ਬਿਨਾਂ ਅਸੀਂ ਬਹੁਤ ਸਾਰੇ ਧਾਰਮਿਕ ਅਤੇ ਆਤਮਿਕ ਭਰਮਾਂ ਵਿੱਚ ਵੀ ਗਲਤਾਨ ਹਾਂ, ਜਿਨ੍ਹਾਂ ਦੀ ਸੋਝੀ ਅਤੇ ਉਹਨਾਂ ਤੋਂ ਬਚਣ ਦੇ ਉਪਾਅ ਗੁਰਮੁਖ ਪਿਆਰੇ ਬਾਊ ਜੁਰਾਂ ਨੇ ਸਾਡੇ ਅੱਜ ਦੇ ਗੁਰਬਾਣੀ ਵਿਚਾਰ ਵਿੱਚ ਦਿੱਤੇ ਹਨ। ਭਰਮ ਭਾਗ ਪੰਜਵਾਂ, ਗੁਰਬਾਣੀ ਵਿਚਾਰ ਨੰਬਰ 72। ਮਾਧਵੇ ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ। ਭਰਮ ਭੁਲੇਖਿਆਂ ਦੀ ਛਾਇਆ ਜਾਂ ਹਨੇਰ ਸਾਰੇ ਜਗਤ ਜਾਂ ਸੰਸਾਰ ਨੂੰ ਭੂਤ ਪ੍ਰੇਤ ਵਾਂਗ ਚਿੰਬੜੀ ਹੋਈ ਹੈ, ਜਿਸ ਵਿੱਚ ਅਸੀਂ ਪੜ੍ਹੇ ਲਿਖੇ, ਸਿਆਣੇ, ਚਤੁਰ, ਗਿਆਨੀ, ਪੰਡਿਤ, ਵਿਗਿਆਨੀ, ਧਰਮੀ, ਜਪੀ ਤਪੀ, ਹਠੀ, ਜੋਗੀ, ਤਿਆਗੀ, ਉਦਾਸੀ, ਸੰਨਿਆਸੀ, ਭਲੇ ਭਲੇਰੇ, ਅਫਲਾਤੂਨ ਅਤੇ ਪਰਮਾਰਥੀ ਵੀ ਪ੍ਰਵਿਰਤ ਹਨ। ਇਸ ਯੁੱਗ ਮੈਂ ਭਗਤੀ ਹਰ ਧਨ ਖੱਟਿਆ, ਹੋਰ ਸਭ ਜਗਤ ਭਰਮ ਭੁਲਾਇਆ। ਬ੍ਰਹਮਾ ਬਿਸਨ ਮਹਾਂਦੇਵ ਤ੍ਰੈ ਗੁਣ ਭੁੱਲੇ, ਹੋਮੇ ਮੋਹ ਵਧਾਇਆ। ਪੰਡਿਤ ਪੜ ਪੜ ਮੋਨੀ ਭੁੱਲੇ, ਦੂਜੇ ਪਾਏ ਚਿਤ ਲਾਇਆ। ਜੋਗੀ ਜੰਗਮ ਸੰਨਿਆਸੀ ਭੁੱਲੇ, ਵਿਣ ਗੁਰ ਤਤ ਨਾ ਪਾਇਆ। ਬ੍ਰਹਮਾ ਬਿਸਨ ਮਹੇਸ਼ ਤ੍ਰੈ ਮੂਰਤ ਤ੍ਰਿਗੁਣ ਭਰਮ ਭੁਲਾਈ। ਪੰਡਿਤ ਪੜੇ ਪੜ ਵਾਦ ਵਖਾਣੇ, ਤਿਨਾ ਬੁੱਝ ਨਾ ਪਾਈ। ਵਿਖਿਆ ਮਾਤੇ ਭਰਮ ਭੁਲਾਏ, ਉਪਦੇਸ਼ ਕਹੇ ਕਿਸ ਪਾਈ। ਪਰ ਹੈਰਾਨੀ ਦੀ ਗੱਲ ਹੈ ਕਿ ਸਾਡੇ ਵਿੱਚੋਂ ਕੋਈ ਜੀਵ ਵੀ ਇਹ ਮੰਨਣ ਨੂੰ ਤਿਆਰ ਨਹੀਂ ਕਿ ਉਹ ਇਹਨਾਂ ਭਰਮ ਭੁਲੇਖਿਆਂ ਵਿੱਚ ਗਲਤਾਨ ਹੈ, ਜਦਕਿ ਗੁਰਬਾਣੀ ਇਸ ਦੀ ਪ੍ਰੋੜਤਾ ਵਾਰ ਵਾਰ ਕਰਦੀ ਹੈ। ਇਹਦੇ ਉਲਟ ਹਰ ਇੱਕ ਜੀਵ ਇਹੀ ਸਮਝੀ ਬੈਠਾ ਹੈ ਕਿ ਉਹ ਦੂਜਿਆਂ ਨਾਲੋਂ ਸਿਆਣਾ ਅਤੇ ਭਲਾ ਭਲੇਰਾ ਹੈ, ਬਲਕਿ ਸਭ ਨੂੰ ਇਹ ਦ੍ਰਿੜ ਨਿਸ਼ਚਾ ਹੈ ਕਿ ਉਹ ਤਾਂ ਵਿੱਦਿਅਕ ਅਤੇ ਵਿਗਿਆਨਕ ਨਵੀਨ ਰੋਸ਼ਨੀ ਦੇ ਮਾਲਕ ਹਨ। ਇਸ ਲਈ ਭਰਮ ਦਾ ਹਨੇਰ ਉਹਨਾਂ ਦੇ ਨੇੜੇ ਨਹੀਂ ਆ ਸਕਦਾ। ਇਹ ਭਰਮ ਭੁਲੇਖਿਆਂ ਦਾ ਹਨੇਰ ਬਾਕੀ ਹੋਰਨਾਂ ਨੂੰ ਚਿੰਬੜਿਆ ਹੋਵੇਗਾ, ਸਾਨੂੰ ਨਹੀਂ। ਜਦ ਭਰਮ ਭੁਲੇਖਿਆਂ ਦੀ ਪਾਣ ਧਰਮ ਜਾਂ ਮਜ਼ਹਬ ਨੂੰ ਚੜ ਜਾਏ ਤਾਂ ਫਿਰ ਇਹ ਬੇਲੋੜੇ ਵਾਦ ਵਿਵਾਦ, ਲੜਾਈ, ਝਗੜੇ, ਜ਼ੁਲਮ ਆਦਿ ਸਭ ਧਾਰਮਿਕ ਪ੍ਰਵਾਨਗੀ ਦੇ ਹੇਠ ਕੀਤੇ ਜਾਂਦੇ ਹਨ। ਧਰਮ ਦੇ ਨਾਮ ਦੇ ਉੱਤੇ ਇਹ ਸਭ ਕੁਝ ਕੀਤਾ ਜਾਂਦਾ ਹੈ। ਗੁਰਬਾਣੀ ਵਿੱਚ ਅਧਿਆਤਮਿਕ ਮੰਡਲ ਦੀ ਰੋਸ਼ਨੀ ਦੇ ਮੁਕਾਬਲੇ 'ਤੇ ਸਾਡੀ ਭਰਮ ਭੁਲੇਖੇ ਵਾਲੀ ਦਿਮਾਗੀ ਸਿਆਣਪ ਅਤੇ ਚਤੁਰਾਈ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਕਥਨੀ ਕਹਿ ਭਰਮ ਨਾ ਜਾਈ, ਸਭ ਕਥ ਕਥ ਰਹੀ ਲੁਕਾਈ। ਬਹੁਤ ਸਿਆਣਪ ਭਰਮ ਨਾ ਜਾਏ, ਪਚ ਪਚ ਮੂਏ ਅਚੇਤ ਨਾ ਚੇਤੇ, ਅਜਗਰ ਭਾਰ ਲਦਾਈ ਹੈ। ਪੰਡਿਤ ਇਸ ਮਨ ਕਾ ਕਰੋ ਵਿਚਾਰ, ਅਵਰ ਕੇ ਬਹੁਤਾ ਪੜੇ ਉਠਾਵੇ ਭਾਰ। ਮਨ ਮੁਖੰਦ ਕਰੇ ਚਤੁਰਾਈ, ਭਾਣਾ ਨਾ ਮੰਨੇ ਬਹੁਤ ਦੁੱਖ ਪਾਈ। ਭਰਮੇ ਭੁੱਲਾ ਆਵੇ ਜਾਏ, ਘਰ ਮਹਿਲ ਨਾ ਕਬਹੂ ਪਾਏਂਦਾ। ਭਰਮ ਭੁਲੇਖਿਆਂ ਵਿੱਚ ਗ੍ਰਸੇ ਹੋਏ ਸਮੁੱਚੇ ਜਗਤ ਨੂੰ ਆਪਣੀ ਗੁੱਝੀ ਅਗਿਆਨਤਾ ਦੀ ਬਾਬਤ ਕੁਝ ਪਤਾ ਨਹੀਂ, ਸੋਝੀ ਨਹੀਂ, ਚਿੰਤਾ ਨਹੀਂ, ਗਿਆਨ ਨਹੀਂ, ਜਾਣਨ ਦੀ ਲੋੜ ਤਾਂ ਕੀ ਪਾਸਣੀ ਸੀ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜੀਵ ਇਹਨਾਂ ਭਰਮ ਭੁਲੇਖਿਆਂ ਦੇ ਹਨੇਰ ਖਾਤੇ 'ਚ ਵਿਚਰਦਾ ਹੋਇਆ ਸਾਰੀ ਉਮਰ ਪਲਚ ਪਲਚ ਕੇ ਦੁਖੀ ਹੁੰਦਾ ਰਹਿੰਦਾ ਹੈ, ਪਰ ਫਿਰ ਵੀ ਇਸ ਅੰਧ ਗੁਬਾਰ 'ਚੋਂ ਨਿਕਲਣ ਦਾ ਉਹਨੂੰ ਕਦੇ ਖਿਆਲ ਨਹੀਂ ਆਉਂਦਾ। ਹਰ ਇੱਕ ਜੀਵ ਨੇ ਆਪੋ ਆਪਣੇ ਵਾਤਾਵਰਣ ਦੇ ਅਤੇ ਲੋੜ ਦੇ ਅਨੁਸਾਰ ਕੋਈ ਨਾ ਕੋਈ ਮਜ਼ਹਬ ਜਾਂ ਧਰਮ ਅਪਣਾਇਆ ਹੋਇਆ ਹੈ ਅਤੇ ਉਸ ਧਰਮ ਦੀ ਮਰਿਆਦਾ ਅਤੇ ਅਸੂਲਾਂ ਅਨੁਸਾਰ ਉਹ ਪਾਠ ਪੂਜਾ ਕਰਦਾ ਹੈ, ਕਰਮ ਕਿਰਿਆ ਕਰਦਾ ਹੈ, ਹੱਠ ਜਪ ਤਪ ਯੋਗ ਸਾਧਨਾਵਾਂ ਆਦਿ ਕਰਦਾ ਹੈ, ਅਤੇ ਇਸੇ ਧਾਰਮਿਕ ਕਰਮ ਕਿਰਿਆ ਨੂੰ ਹੀ ਉਹ ਆਪਣੀ ਆਤਮਿਕ ਕਲਿਆਣ ਦੀ ਮੰਜ਼ਿਲ ਸਮਝੀ ਬੈਠਾ ਹੈ। ਜੋ ਵੀ ਧਾਰਮਿਕ ਕਰਮ ਕਾਂਡ ਅਸੀਂ ਕਰਦੇ ਹਾਂ ਉਸੇ ਨੂੰ ਹੀ ਅਸੀਂ ਆਪਣੀ ਆਤਮਿਕ ਮੰਜ਼ਿਲ ਸਮਝਿਆ ਹੋਇਆ ਹੈ। ਪਰ ਸਾਡੀ ਆਤਮਿਕ ਮੰਜ਼ਿਲ ਤਾਂ ਅਤਿਅੰਤ ਉਚੇਰੀ ਆਤਮਿਕ ਮੰਡਲ ਦੀ ਖੇਲ ਹੈ, ਬਾਕੀ ਕਰਮ ਕਾਂਡ ਇਹ ਤ੍ਰੈ ਗੁਣਾ ਤੱਕ ਸੀਮਿਤ ਹਨ। ਸੋ ਇਹਨਾਂ ਜਿਹਨੂੰ ਗੁਰਬਾਣੀ ਵਿੱਚ ਨਾਮ, ਸਹਿਜ, ਸ਼ਬਦ, ਹੁਕਮ ਜਾਂ ਪ੍ਰੇਮ ਭਗਤ ਕਿਹਾ ਗਿਆ ਹੈ ਉਹ ਆਤਮਿਕ ਮੰਡਲ ਦੀ ਚੌਥੇ ਪਦ ਦੀ ਖੇਲ ਹੈ। ਪਰ ਅਸੀਂ ਇਹਨਾਂ ਬਾਹਰਮੁਖੀ ਕਰਮਕਾਂਡਾਂ ਵਿੱਚ ਹੀ ਇੰਨੇ ਗਲਤਾਨ ਹਾਂ ਕਿ ਅਸੀਂ ਆਪਣੇ ਉੱਚੇ ਸੁੱਚੇ ਆਤਮਿਕ ਮੰਡਲ ਦੀ ਮੰਜ਼ਿਲ ਤੋਂ ਬਿਲਕੁਲ ਬੇਖਬਰ, ਅਣਜਾਣ, ਬੇਪਰਵਾਹ, ਅਵੇਸਲੇ ਅਤੇ ਬੇਮੁੱਖ ਹੋਏ ਜਾਂ ਜਾਣ ਬੁੱਝ ਕੇ ਮਚਲੇ ਹੋਏ ਹੋਏ ਹਾਂ। ਅਸੀਂ ਇਹ ਗੱਲ ਭੁੱਲ ਜਾਂਦੇ ਹਾਂ ਕਿ ਬਾਹਰਮੁਖੀ ਸਰੀਰਕ ਅਤੇ ਮਾਨਸਿਕ ਕਰਮ ਕਿਰਿਆ ਦੇ ਜੋ ਵੀ ਸਾਧਨ ਅਸੀਂ ਕਰਦੇ ਹਾਂ ਇਹ ਕੇਵਲ ਸਾਡੇ ਯਤਨ ਹਨ ਆਤਮਿਕ ਮੰਜ਼ਿਲ ਤੱਕ ਪਹੁੰਚਣ ਲਈ, ਇਹ ਨਤੀਜਾ ਨਹੀਂ। ਇਹ ਸਾਡੇ ਸਾਧਨ ਹਨ, ਪੂਰਨਤਾ ਨਹੀਂ। ਇਹ ਪੌੜੀਆਂ ਹਨ, ਸਿਖਰ ਨਹੀਂ। ਇਹ ਕਲਾਸਾਂ ਹਨ, ਡਿਗਰੀ ਨਹੀਂ। ਇਹ ਯਾਤਰਾ ਹੈ, ਮੰਜ਼ਿਲ ਨਹੀਂ। ਇਹ ਗਿਆਨ ਹੈ, ਜੀਵਨ ਨਹੀਂ। ਇਹ ਫੁੱਲ ਹਨ, ਉਹਦੀ ਖੁਸ਼ਬੂ ਨਹੀਂ। ਇਹ ਬਲਬ ਹਨ, ਉਹਦੀ ਰੌਸ਼ਨੀ ਨਹੀਂ। ਅਸਲ ਵਿੱਚ ਨਾਮ ਜਾਂ ਸ਼ਬਦ ਰੂਪੀ ਆਤਮਿਕ ਧਰਮ ਦੀ ਮੰਜ਼ਿਲ ਨੂੰ ਬੁੱਝਣ, ਸੀਜਣ, ਪਹਿਚਾਨਣ, ਕਮਾਉਣ ਅਤੇ ਮਾਨਣ ਵਾਸਤੇ ਇਹ ਸਾਡੇ ਸਾਰੇ ਹੀ ਬਾਹਰਲੇ ਮਾਨਸਿਕ ਧਰਮ ਰਚੇ ਗਏ ਸੀ। ਇਹ ਆਤਮਿਕ ਧਰਮ ਦੀ ਮੰਜ਼ਿਲ ਨੂੰ ਬੁੱਝਣ, ਪਹਿਚਾਨਣ ਵਾਸਤੇ ਰਚੇ ਗਏ ਸੀ। ਇਹਨਾਂ ਧਰਮਾਂ ਦੇ ਪਾਠ, ਪੂਜਾ, ਵਿਚਾਰ, ਕਰਮ ਕਿਰਿਆ, ਇਹਨਾਂ ਦੀਆਂ ਮਰਿਆਦਾ, ਇਹਨਾਂ ਦੇ ਲਿਬਾਸ, ਇਹਨਾਂ ਦੇ ਧਾਰਮਿਕ ਚਿੰਨ, ਇਹ ਸਾਰੇ ਅੰਦਰਲੀ ਸੂਖਮ ਅਦ੍ਰਿਸ਼ਟ ਆਤਮਿਕ ਭਾਵਨਾ ਜਾਂ ਦੈਵੀ ਗੁਣਾਂ ਨੂੰ ਪ੍ਰਗਟ ਕਰਨ ਵਾਸਤੇ ਸਿਰਫ ਸਥੂਲ ਸੰਕੇਤ ਹਨ। ਪਰ ਅਸੀਂ ਇਹਨਾਂ ਸੰਕੇਤਾਂ ਨੂੰ ਨਾ ਸਮਝਦੇ ਹੋਏ ਸਿਰਫ ਇਹਨਾਂ ਚਿੰਨ੍ਹਾਂ ਨੂੰ ਹੀ ਪਕੜ ਕੇ ਆਪਣੇ ਆਪ ਨੂੰ ਧਰਮੀ ਸਮਝੀ ਬੈਠੇ ਹਾਂ। ਜਿਸ ਗਹਿਰੇ ਮਨੋਰਥ ਨਾਲ ਗੁਰੂਆਂ ਅਵਤਾਰਾਂ ਨੇ ਸਾਨੂੰ ਇਹ ਚਿੰਨ੍ਹ ਆਦਿ ਬਖਸ਼ੇ ਸਨ, ਉਹਨਾਂ ਦੀ ਅੰਦਰਲੀ ਦੈਵੀ ਸੂਖਮ ਰਸਮਈ ਮੂਲ ਭਾਵਨਾ ਤੋਂ ਵਾਂਝੇ ਹੋ ਕੇ ਅਸੀਂ ਸਿਰਫ ਬਾਹਰਲੇ ਕਰਮ ਕਾਂਡਾਂ ਦੇ ਜਾਲ ਵਿੱਚ ਫਸ ਕੇ ਆਪਣੀ ਬਹੁਤ ਸਾਰੀ ਘਾਲਣਾ, ਆਪਣਾ ਸਮਾਂ ਅਤੇ ਆਪਣਾ ਧਨ ਗਵਾਉਂਦੇ ਹਾਂ। ਅਧੂਰੀ ਧਾਰਮਿਕ ਪ੍ਰਾਪਤੀ ਦਾ ਮਨੋਕਲਪਤ ਦਿਮਾਗੀ ਨਿਸ਼ਚਾ ਇਹ ਸਾਡਾ ਵੱਡਾ ਧਾਰਮਿਕ ਭਰਮ ਭੁਲੇਖਾ ਹੈ ਜਿਸ ਵਿੱਚ ਕਿ ਸਾਰੀ ਖਲਕਤ ਪ੍ਰਵਿਰਤ ਹੈ। ਇਸ ਧਾਰਮਿਕ ਭਰਮਗੜ ਨੂੰ ਬੁੱਝਣਾ ਅਤੇ ਤੋੜਨਾ ਅਤਿਅੰਤ ਕਠਿਨ ਹੈ। ਗੁਰਬਾਣੀ ਵਿੱਚ ਇਸ ਧਾਰਮਿਕ ਭਰਮਗੜ ਦੀ ਬਾਬਤ ਇਉਂ ਤਾੜਨਾ ਕੀਤੀ ਗਈ ਹੈ, ਅਨੇਕ ਯਤਨ ਨਿਗ੍ਰਹਿ ਕੀਏ ਟਾਰੀ ਨਾ ਟਰੇ ਭਰਮ ਫਾਸ। ਅਨੋਖੀ ਗੱਲ ਤਾਂ ਇਹ ਹੈ ਕਿ ਅਸੀਂ ਆਪ ਇਸ ਧਾਰਮਿਕ ਭਰਮ ਭੁਲੇਖਿਆਂ ਵਿੱਚ ਵਿਚਰਦੇ ਹਾਂ ਅਤੇ ਫਿਰ ਇਹਨਾਂ ਭਰਮ ਭੁਲੇਖਿਆਂ ਦਾ ਹੀ ਬਾਕੀਆਂ ਲਈ ਪ੍ਰਚਾਰ ਵੀ ਕਰਦੇ ਹਾਂ। ਇਸ ਤਰ੍ਹਾਂ ਅਸੀਂ ਭੋਲੀ ਭਾਲੀ ਜਨਤਾ ਨੂੰ ਭੰਬਲ ਭੁੱਸਿਆਂ ਵਿੱਚ ਪਾਉਣ ਨੂੰ ਹੀ ਆਪਣਾ ਧਾਰਮਿਕ ਫਰਜ਼ ਅਤੇ ਵਡਿਆਈ ਸਮਝਦੇ ਹਾਂ। ਬਾਹਰਮੁਖੀ ਧਰਮ ਦੇ ਭੁਲੇਖਿਆਂ ਤੋਂ ਇਲਾਵਾ ਅਸੀਂ ਅੰਤਰਮੁਖੀ ਅਧਿਆਤਮਿਕ ਭੁਲੇਖਿਆਂ ਵਿੱਚ ਵੀ ਫਸੇ ਹੋਏ ਹਾਂ ਜੋ ਕਿ ਬਹੁਤ ਸੂਖਮ ਅਤੇ ਸਬਲ ਹਨ। ਜਦੋਂ ਅੰਤਰਮੁਖੀ ਹੋ ਕੇ ਅਸੀਂ ਇਕਾਗਰ ਮਨ ਨਾਲ ਪਾਠ ਕਰਦੇ ਹਾਂ, ਪੂਜਾ ਕਰਦੇ ਹਾਂ, ਭਜਨ ਬੰਦਗੀ ਕਰਦੇ ਹਾਂ ਤਾਂ ਰਿਧੀਆਂ ਸਿਧੀਆਂ, ਨਾਟਕ ਚੇਟਕ, ਤਾਂਤਰਿਕ ਜਾਦੂ, ਕਰਾਮਾਤਾਂ, ਵਾਕ ਸਿੱਧੀ, ਭਵਿੱਖਬਾਣੀ, ਅੰਤਰਿਆਤਮਾ, ਭੂਤਾਂ ਪ੍ਰੇਤਾਂ ਅਤੇ ਵਸੀਕਰਨ ਅਤੇ ਜੰਤਰ ਮੰਤਰ ਦੀਆਂ ਸ਼ਕਤੀਆਂ ਆਦਿ ਅਨੇਕਾਂ ਗੁਪਤ ਅਤੇ ਅਸਚਰਜਮਈ ਸ਼ਕਤੀਆਂ ਸਹਿਜ ਸੁਭਾਏ ਸਾਨੂੰ ਪ੍ਰਾਪਤ ਹੋ ਜਾਂਦੀਆਂ ਹਨ। ਇਹ ਗੁਪਤੀ ਸ਼ਕਤੀਆਂ ਕੇਵਲ ਬਿਰਤੀ ਸੁਰਤੀ ਦੀ ਇਕਾਗਰਤਾ ਤੋਂ ਉਪਜਦੀਆਂ ਹਨ। ਜਗਿਆਸੂ ਨੂੰ ਜਦੋਂ ਇਹ ਸ਼ਕਤੀਆਂ ਪ੍ਰਾਪਤ ਹੋ ਜਾਂਦੀਆਂ ਹਨ ਤਾਂ ਉਹ ਇਹਨਾਂ ਅਦਭੁਤ ਚਮਤਕਾਰਾਂ ਅਤੇ ਕ੍ਰਿਸ਼ਮਿਆਂ ਨੂੰ ਦੇਖ ਕੇ ਹੈਰਾਨ ਹੋ ਜਾਂਦਾ ਹੈ ਅਤੇ ਸਹਿਜੇ ਸਹਿਜੇ ਉਹ ਇਹਨਾਂ ਸ਼ਕਤੀਆਂ ਨੂੰ ਹੀ ਆਪਣੀ ਵਾਹਵਾ ਜਾਂ ਆਪਣੀ ਗਰਜ਼ ਦੀ ਪੂਰਤੀ ਲਈ ਵਰਤਣਾ ਸ਼ੁਰੂ ਕਰ ਦਿੰਦਾ ਹੈ ਅਤੇ ਫਿਰ ਇਹਨਾਂ ਵਿੱਚ ਗਲਤਾਨ ਹੋ ਕੇ ਉਹ ਆਤਮਿਕ ਮੰਡਲ ਦੀਆਂ ਬਖਸ਼ਿਸ਼ਾਂ ਤੋਂ ਵਾਂਝਾ ਹੋ ਜਾਂਦਾ ਹੈ ਜਿਹਦੇ ਨਾਲ ਕਿ ਉਹਦੀ ਅਗਲੇਰੀ ਆਤਮਿਕ ਤਰੱਕੀ ਉੱਥੇ ਹੀ ਰੁਕ ਜਾਂਦੀ ਹੈ। ਇਹਨਾਂ ਸ਼ਕਤੀਆਂ ਨੂੰ ਆਤਮਿਕ ਪ੍ਰਾਪਤੀ ਸਮਝਣਾ ਅਧਿਆਤਮਿਕ ਭਰਮ ਭੁਲੇਖਾ ਹੈ। ਗੁਰਬਾਣੀ ਵਿੱਚ ਇਹਨਾਂ ਰਿਧੀਆਂ ਸਿੱਧੀਆਂ ਪ੍ਰਥਾਏ ਇਉਂ ਨਿਰਣਾ ਕੀਤਾ ਗਿਆ ਹੈ, ਆਪ ਨਾਥ ਨਾਥੀ ਸਭ ਜਾਕੀ ਰਿੱਧ ਸਿੱਧ ਅਵਰਾ ਸਾਧ। ਸਿੱਧ ਹੋਵਾਂ ਸਿੱਧ ਲਾਈ ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਵੈਸਾਂ ਲੋਕ ਰਾਖੇ ਪਾਓ, ਮਤ ਦੇਖ ਪੂਲਾ ਵਿਸਰੈ ਤੇਰਾ ਚਿੱਤ ਨਾ ਆਵੇ ਨਾਉ। ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੇ ਮਨ ਆਏ, ਬਿਨ ਨਾਵੇ ਪਹਿਨਣ ਖਾਣ ਸਭ ਬਾਦ ਹੈ, ਤਿੱਗ ਸਿੱਧੀ ਤਿੱਗ ਕਰਾ ਮਾਤ। ਸਿੱਧ ਨਾਥ ਬਹੁ ਪੰਥ ਹੋਮੇ ਵਿੱਚ ਕਰਨ ਕਰਮਾਤੀ, ਚਾਰ ਵਰਨ ਸੰਸਾਰ ਵਿੱਚ ਖੈ ਖੈ ਮਰਦੇ ਭਰਮ ਭਰਾਤੀ। ਇਹ ਉਹਨਾਂ ਦਾ ਹਾਲ ਹੈ। ਰਿੱਧ ਸਿੱਧ ਨਿੱਧ ਸਭ ਗੋਲੀਆਂ ਇਹ ਦਾਸੀਆਂ ਹਨ, ਲੇਕਿਨ ਸਾਧਕ ਸਿੱਧ ਰਹੇ ਲਪਟਾਈ। ਅਸੀਂ ਇਹਨਾਂ ਰਿੱਧੀਆਂ ਸਿੱਧੀਆਂ ਕਰਾਮਾਤਾਂ ਤੋਂ ਇੰਨੇ ਪ੍ਰਭਾਵਿਤ ਤੇ ਕਾਇਲ ਹੋ ਜਾਂਦੇ ਹਾਂ ਕਿ ਇਹ ਕਰਾਮਾਤਾਂ ਹੀ ਸਾਡਾ ਪਰਮਾਰਥ ਤੇ ਆਤਮਿਕ ਅਵਸਥਾ ਦਾ ਮਾਪ ਪੈਮਾਨਾ ਜਾਂ ਕਸਵੱਟੀ ਬਣ ਚੁੱਕਾ ਹੈ। ਜਿਹਦੇ ਕੋਲ ਬਹੁਤੀਆਂ ਰਿੱਧੀਆਂ ਸਿੱਧੀਆਂ ਕਰਾਮਾਤਾਂ ਹੋਣਗੀਆਂ, ਉਸੇ ਨੂੰ ਹੀ ਅਸੀਂ ਪਰਮਾਰਥੀ ਮੰਨ ਲੈਂਦੇ ਹਾਂ। ਇਹਦੇ ਤੋਂ ਇਲਾਵਾ ਜਦ ਸਾਡੀ ਬਿਰਤੀ ਇਕਾਗਰ ਹੁੰਦੀ ਹੈ ਤਾਂ ਜਗਿਆਸੂਆਂ ਦੇ ਮਨ ਵਿੱਚ ਪਹਿਲਾਂ ਨਾਲੋਂ ਕੁਝ ਸ਼ਾਂਤੀ, ਕੁਝ ਖੁਸ਼ੀ, ਕੁਝ ਸੁੱਖ ਉਹਨਾਂ ਨੂੰ ਪ੍ਰਤੀਤ ਜ਼ਰੂਰ ਹੁੰਦਾ ਹੈ। ਇਸ ਅਲੌਕਿਕ ਤਜ਼ਰਬੇ ਨਾਲ ਜਗਿਆਸੂ ਸਮਝਦਾ ਹੈ ਕਿ ਉਹ ਤਾਂ ਕਿਸੇ ਉਚੇਰੀ ਆਤਮਿਕ ਅਵਸਥਾ ਵਿੱਚ ਪਹੁੰਚ ਗਿਆ ਹੈ ਜੋ ਕਿ ਦੂਜਿਆਂ ਨਾਲੋਂ ਵਿਸ਼ੇਸ਼ ਅਤੇ ਉੱਚੀ ਹੁੰਦੀ ਹੈ। ਇਸ ਅਵਸਥਾ ਵਿੱਚ ਰਿੱਧੀਆਂ ਸਿੱਧੀਆਂ ਦੇ ਚਮਤਕਾਰ ਆਦਿ ਸਹਿਜ ਸੁਭਾਏ ਹੁੰਦੇ ਰਹਿੰਦੇ ਹਨ, ਜਿਹਦੇ ਨਾਲ ਜਗਿਆਸੂ ਦੇ ਮਨ ਵਿੱਚ ਸੂਖਮ ਹੋਮੇ ਆ ਜਾਂਦੀ ਹੈ ਅਤੇ ਉਹ ਸਮਝਦਾ ਹੈ ਕਿ ਉਹ ਕਿਸੇ ਆਤਮਿਕ ਮੰਜ਼ਿਲ 'ਤੇ ਪਹੁੰਚ ਗਿਆ ਹੈ। ਇਸ ਤਰ੍ਹਾਂ ਜਗਿਆਸੂ ਦੀ ਆਤਮਿਕ ਤਰੱਕੀ ਰੁਕ ਜਾਂਦੀ ਹੈ ਅਤੇ ਉਹ ਅਣਜਾਣੇ ਹੀ ਖੜਦੀ ਕਲਾ ਵਿੱਚ ਪ੍ਰਵਿਰਤ ਹੋ ਜਾਂਦਾ ਹੈ ਅਤੇ ਮਦਾਰੀਆਂ ਵਾਂਗੂ ਰਿੱਧ ਸਿੱਧ ਅਵਰਾ ਸਾਧ ਵਿੱਚ ਗਲਤਾਨ ਹੋ ਕੇ ਆਪਣਾ ਠਾਠ ਬਾਠ ਰਚਾ ਕੇ ਆਪਣੇ ਚੇਲਿਆਂ ਚਾਟੜਿਆਂ ਵਿੱਚ ਫਸ ਜਾਂਦਾ ਹੈ। ਕਬੀਰ ਸਿੱਖ ਸਾਖਾ ਬਹੁਤੇ ਕੀਏ, ਕੇਸੋ ਕਿਉ ਨਾ ਮੀਤ, ਚਾਲੇ ਥੇ ਹਰ ਮਿਲਨ ਕੋ ਬੀਚੇ ਅਟਕਿਓ ਚੀਤ। ਐਸੀ ਖੜਦੀ ਕਲਾ ਨੂੰ ਆਤਮਿਕ ਮੰਜ਼ਿਲ ਸਮਝਣਾ ਜਗਿਆਸੂ ਦਾ ਵੱਡਾ ਭਰਮ ਭੁਲੇਖਾ ਹੈ, ਜਿਹਦੇ ਵਿੱਚ ਕਿ ਬੇਅੰਤ ਅਖੌਤੀ ਪੀਰ ਫਕੀਰ ਔਲੀਏ ਜੋਗੀ ਜਪੀ ਤਪੀ ਆਦਿ ਫਸੇ ਹੋਏ ਹਨ ਅਤੇ ਚੇਲਿਆਂ ਚਾਟੜਿਆਂ ਅਤੇ ਹੋਰਨਾਂ ਜਗਿਆਸੂਆਂ ਨੂੰ ਵੀ ਪਰਮਾਰਥਿਕ ਭਰਮਗੜ ਦੇ ਮਨਮੋਹਣੇ ਚਿਲਕਵੇਂ ਨਾਟਕ ਚੇਟਕ ਦੇ ਡਰਾਮਿਆਂ ਵਿੱਚ ਫਸਾਈ ਰੱਖਦੇ ਹਨ। ਮਿਸਾਲ ਦੇ ਤੌਰ 'ਤੇ ਅਸੀਂ ਇਤਿਹਾਸ ਵਿੱਚ ਪੜ੍ਹਦੇ ਹਾਂ ਵਲੀ ਕੰਧਾਰੀ, ਮੀਆਂ ਮਿੱਠਾ, ਨੂਰ ਸ਼ਾਹ, ਗੋਰਖਨਾਥ, ਭਰਥਰੀ ਜੋਗੀ ਆਦਿ ਜਿਨ੍ਹਾਂ ਦਾ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਅਤੇ ਹੁਣ ਵੀ ਅਨੇਕਾਂ ਅਖੌਤੀ ਜੋਗੀ ਸਵਾਮੀ ਆਚਾਰੀਆ ਗੁਰੂ ਸਾਧ ਸੰਤ ਕਈ ਕਿਸਮ ਦੀਆਂ ਯੋਗ ਸਾਧਨਾਵਾਂ, ਜੋਗੀਆਂ ਵਾਲੇ ਯੋਗ, ਕੁੰਡਲਨੀਆਂ ਦੇ ਯੋਗ, ਹੱਠ ਯੋਗ, ਤਾਂਤਰਿਕ ਯੋਗ, ਜੰਤਰ ਮੰਤਰ ਆਦਿ ਅਨੇਕਾਂ ਨਾਵਾਂ ਹੇਠ ਦੇਸ਼ ਅਤੇ ਪ੍ਰਦੇਸ਼ ਵਿੱਚ ਪ੍ਰਚਾਰ ਕਰਕੇ ਆਪੋ ਆਪਣੇ ਪਰਮਾਰਥਿਕ ਜਾਲ ਵਿਛਾਈ ਫਿਰਦੇ ਹਨ ਅਤੇ ਭੋਲੇ ਭਾਲੇ ਜਗਿਆਸੂਆਂ ਨੂੰ ਇਹ ਫੋਕੇ ਸਾਧਨ ਬੜੇ ਮਹਿੰਗੇ ਮੁੱਲ 'ਤੇ ਖੁੱਲ੍ਹਮ ਖੁੱਲ੍ਹਾ ਵੇਚਦੇ ਹਨ। ਇਸ ਤਰ੍ਹਾਂ ਉਹ ਆਪਣੇ ਆਪ ਨੂੰ ਵੀ ਅਤੇ ਆਪਣੇ ਚੇਲਿਆਂ ਚਾਟੜਿਆਂ ਨੂੰ ਵੀ ਅਸਲੀ ਸੱਚੀ ਸੁੱਚੀ ਆਤਮਿਕ ਮੰਜ਼ਿਲ ਤੋਂ ਵਾਂਝਾ ਰੱਖਦੇ ਹਨ। ਇਹਨਾਂ ਫੋਕੇ ਪਰਮਾਰਥਿਕ ਸਾਧਨਾਵਾਂ ਨੂੰ ਆਤਮਿਕ ਮੰਜ਼ਿਲ ਸਮਝਣਾ ਅਤਿਅੰਤ ਸੂਖਮ ਅਤੇ ਸਬਲ ਅਧਿਆਤਮਿਕ ਭਰਮ ਭੁਲੇਖਾ ਹੈ। ਇਹੀ ਕਾਰਨ ਹੈ ਕਿ ਗੁਰੂ ਨਾਨਕ ਸਾਹਿਬ ਨੇ ਆਪ ਜਾ ਕੇ ਉੱਪਰ ਦੱਸੇ ਅਤੇ ਹੋਰ ਅਨੇਕਾਂ ਯੋਗੀਆਂ ਨੂੰ ਉਹਨਾਂ ਦੇ ਫੋਕੇ ਯੋਗ ਦੇ ਭਰਮ ਜਾਲ ਵਿੱਚੋਂ ਕੱਢ ਕੇ ਉਹਨਾਂ ਨੂੰ ਨਾਮ ਦਾ ਆਤਮਿਕ ਦਾਨ ਬਖਸ਼ਿਆ। ਇਹਨਾਂ ਅਧਿਆਤਮਿਕ ਭਰਮ ਭੁਲੇਖਿਆਂ ਦੀ ਬਾਬਤ ਗੁਰਬਾਣੀ ਵਿੱਚ ਹੋਰ ਵੀ ਰੋਸ਼ਨੀ ਪਾਈ ਗਈ ਹੈ। ਪਰਮੇ ਸੁਰ ਨਰ ਦੇਵੀ ਦੇਵਾ, ਪਰਮੇ ਸਿੱਧ ਸਾਧਿਕ ਬ੍ਰਹਮੇਵਾ, ਭਰਮ ਭਰਮ ਮਨੁੱਖ ਡਹਿਕਾਏ, ਦੁੱਤਰ ਮਹਾ ਬਿਖਮੇ ਮਾਏ, ਗੁਰਮੁਖ ਭਰਮ ਭੈ ਮੋਹ ਮਿਟਾਇਆ, ਨਾਨਕ ਤੇ ਪਰਮ ਸੁਖ ਪਾਇਆ। ਤੰਤ ਮੰਤ ਪਾਖੰਡ ਨਾ ਜਾਣਾ, ਰਾਮ ਹਿਰਦੇ ਮਨ ਮਾਨਿਆ। ਤੰਤਰ ਮੰਤਰ ਪਾਖੰਡ ਕਰ, ਕਲੇ ਕ੍ਰੋਧ ਬਹੁ ਵਾਦ ਵਧਾਵੇ, ਆਪੇ ਤਾਪੀ ਹੋਏ ਕੇ ਨਿਆਰੇ ਨਿਆਰੇ ਧਰਮ ਚਲਾਵੇ, ਫੋਕਟ ਧਰਮੀ ਭਰਮ ਭੁਲਾਵੇ। ਰਿਖੀ ਮੁਨੀ ਦਿਗੰਬਰਾ, ਕਾਲਖ ਕਰਾ ਮਾਤ ਅਗਲੇਰੇ ਸਾਧਕ ਸਿੱਧ ਅਗਣਤ ਹੈਨ ਆਪ ਜਣਾਇਨ ਵੱਡੇ ਵਡੇਰੇ ਬਿਨ ਗੁਰ ਕੋਏ ਨਾ ਸਿੱਜਈ ਹੋਮੇ ਵੱਧਦੀ ਜਾਏ ਵਧੇਰੇ ਸਤਿਗੁਰ ਸ਼ਬਦ ਸੁਰਤ ਲਿਵ ਮੂਲ ਮੰਤਰ ਆਨ ਤੰਤਰ ਮੰਤਰ ਕੀ ਨਾ ਸਿੱਖਣ ਪ੍ਰਤੀਤ ਹੈ। ਜਿਵੇਂ ਇਸ ਧਰਤੀ ਦੇ ਉਦਾਲੇ ਅਥਾਹ ਪੁਲਾੜ ਹੈ ਇਹਦੇ ਵਿੱਚ ਅਣਗਿਣਤ ਵੱਡੇ ਛੋਟੇ ਗ੍ਰਹਿ ਹਨ ਜਿਨ੍ਹਾਂ ਵਿੱਚੋਂ ਕਿ ਸਾਡੀ ਧਰਤੀ ਵੀ ਇੱਕ ਗ੍ਰਹਿ ਹੈ। ਇਸ ਧਰਤੀ ਉੱਤੇ ਕੁਦਰਤੀ ਬੇਅੰਤ ਪ੍ਰਕਿਰਤੀ ਵਸਦੀ ਹੈ। ਇਸ ਪ੍ਰਕਿਰਤੀ ਵਿੱਚ ਅਨੇਕਾਂ ਰੰਗ ਰਸ ਦੁੱਖ ਸੁੱਖ ਖੁਸ਼ੀ ਗਮੀ ਗਰਮੀ ਸਰਦੀ ਜੀਵਨ ਮੌਤ ਆਦਿ ਕਈ ਤਰੰਗਾਂ ਦਾ ਬੋਲਬਾਲਾ ਅਤੇ ਵਰਤ ਵਰਤਾਰਾ ਹੈ। ਜਦੋਂ ਅਸੀਂ ਹਵਾਈ ਜਹਾਜ਼ ਉੱਤੇ ਚੜ੍ਹ ਜਾਂਦੇ ਹਾਂ ਤਾਂ ਅਸੀਂ ਇਸ ਧਰਤੀ ਦੇ ਸਾਰੇ ਰੰਗਾਂ ਤਰੰਗਾਂ ਨੂੰ ਹੇਠਾਂ ਛੱਡ ਕੇ ਪੁਲਾੜ ਵਿੱਚ ਜਾ ਵੜਦੇ ਹਾਂ। ਇਸ ਅਥਾਹ ਪੁਲਾੜ ਵਿੱਚ ਕਿਸੇ ਕਿਸਮ ਦਾ ਜੀਵਨ ਜਾਂ ਜੀਵਨ ਖੇਲ ਅਖਾੜਾ ਨਹੀਂ ਹੈ। ਉੱਥੇ ਕੀ ਹੈ, ਪੁਲਾੜ ਦੇ ਵਿੱਚ ਕੀ ਹੈ? ਰੁੱਖਾ ਸੁੱਖਾ ਫੋਕਾ ਰਸਹੀਣ ਰੰਗਹੀਣ ਇਕਾਂਤ ਜਾਂ ਡਰਾਉਣੀ ਇਕੱਲ ਛਾਈ ਹੋਈ ਹੈ ਜਿਹਨੂੰ ਅਸੀਂ ਸ਼ੂਨ ਕਹਿੰਦੇ ਹਾਂ। ਇਸੇ ਤਰ੍ਹਾਂ ਮਨੁੱਖ ਦੀ ਸਰੀਰਕ ਮਾਨਸਿਕ ਅਤੇ ਆਤਮਿਕ ਅਵਸਥਾਵਾਂ ਵੀ ਹਨ। ਸਰੀਰ ਰੂਪੀ ਧਰਤੀ ਦੇ ਵਿੱਚ ਸਾਡਾ ਜੀਵਨ ਬਤੀਤ ਹੁੰਦਾ ਹੈ ਅਤੇ ਆਪੋ ਆਪਣੇ ਕਰਮਾਂ ਅਨੁਸਾਰ ਅਸੀਂ ਦੁੱਖ ਸੁੱਖ ਭੋਗਦੇ ਹਾਂ ਅਤੇ ਮਾਇਕੀ ਵਡਖੇਲ ਤਮਾਸ਼ੇ ਵਿੱਚ ਗਲਤਾਨ ਰਹਿੰਦੇ ਹਾਂ। ਸਾਡੇ ਜੀਵਨ ਦੇ ਵੀ ਚਾਰ ਪੜਾਓ ਹਨ। ਪਹਿਲਾ ਹੈ ਸਾਡਾ ਸਰੀਰਕ ਜੀਵਨ, ਦੂਜਾ ਸਾਡਾ ਮਾਨਸਿਕ ਜੀਵਨ, ਤੀਜਾ ਸਾਡਾ ਧਾਰਮਿਕ ਜੀਵਨ ਅਤੇ ਚੌਥਾ ਸਭ ਤੋਂ ਉੱਚਾ ਸਾਡਾ ਆਤਮਿਕ ਜੀਵਨ। ਜਦੋਂ ਜੀਵ ਸਰੀਰਕ ਅਤੇ ਮਾਨਸਿਕ ਜੀਵਨ ਦੇ ਖੇਲ ਅਖਾੜੇ ਤੋਂ ਅਸੰਤੁਸ਼ਟ ਹੋ ਕੇ ਸਿਮਰਨ ਦੁਆਰਾ ਆਪਣੀ ਬਿਰਤੀ ਨੂੰ ਇਕਾਗਰ ਕਰਦਾ ਹੈ ਤਾਂ ਉਹ ਅੰਤਰਮੁਖੀ ਹੋਣ ਦੀ ਜਾਚ ਸਿੱਖਦਾ ਹੈ। ਸਰੀਰਕ ਅਤੇ ਮਾਨਸਿਕ ਖੇਲ ਅਖਾੜੇ ਤੋਂ ਅਸੰਤੁਸ਼ਟ ਹੋ ਕੇ ਜਦੋਂ ਅਸੀਂ ਇਸ ਪਾਸੇ ਆਉਂਦੇ ਹਾਂ ਤਾਂ ਫਿਰ ਉਹ ਸਿਮਰਨ ਦੁਆਰਾ ਬਿਰਤੀ ਨੂੰ ਇਕਾਗਰ ਕਰਕੇ ਅੰਤਰਮੁਖੀ ਹੋਣ ਦੀ ਜਾਚ ਸਿੱਖਦਾ ਹੈ। ਇਸ ਤਰ੍ਹਾਂ ਜੀਵ ਸੁਰਤ ਦੀ ਇਕਾਗਰਤਾ ਦੁਆਰਾ ਮਾਨਸਿਕ ਜੀਵਨ ਵਿੱਚੋਂ ਨਿਕਲ ਕੇ ਸੁੰਨ ਸਮਾਧ ਦੇ ਸੁੰਜੇ ਖਲਾ ਜਾਂ ਪੁਲਾੜ ਵਿੱਚ ਜਾ ਵੜਦਾ ਹੈ। ਅਕਾਲ ਪੁਰਖ ਦੇ ਅਨੁਭਵੀ ਆਤਮਿਕ ਮੰਡਲ ਤੱਕ ਪਹੁੰਚਣ ਲਈ ਇਸ ਅੰਦਰਲੀ ਸ਼ੂਨ ਅਵਸਥਾ ਜਾਂ ਇਸ ਖਲਾ ਦੇ ਵਿੱਚੋਂ ਲੰਘਣਾ ਪੈਂਦਾ ਹੈ। ਆਤਮਿਕ ਅਵਸਥਾ ਤੱਕ ਪਹੁੰਚਣ ਵਾਸਤੇ ਇਸ ਖਲਾ ਦੇ ਵਿੱਚੋਂ ਲੰਘਣਾ ਪੈਂਦਾ ਹੈ। ਦੂਜੇ ਲਫਜ਼ਾਂ ਵਿੱਚ ਮਾਇਆ ਦੀ ਖਾਈ ਚੋਂ ਨਿਕਲ ਕੇ ਇਲਾਹੀ ਬੇਗਮਪੁਰੇ ਦੇ ਰਸਤੇ ਵਿੱਚ ਇਹ ਸੁੰਨ ਸਮਾਧ ਦੀ ਪਰਮਾਰਥਿਕ ਪੁਲਾੜ ਦੀ ਅਵਸਥਾ ਵੀ ਇੱਕ ਪੜਾਓ ਹੈ ਜਿਸ ਤੱਕ ਇਕਾਗਰਤਾ ਅਤੇ ਸਥਿਰਤਾ ਦੁਆਰਾ ਪਹੁੰਚਿਆ ਜਾ ਸਕਦਾ ਹੈ। ਜਦੋਂ ਜਗਿਆਸੂ ਦੀ ਸੁਰਤ ਇਸ ਮਾਨਸਿਕ ਸੁੰਨ ਸਮਾਧ ਵਿੱਚ ਪਹੁੰਚਦੀ ਹੈ ਤਾਂ ਉਹਨੂੰ ਇੱਕ ਸ਼ਾਂਤੀ ਇਕਾਂਤ ਸੁੱਖ ਅਤੇ ਠੰਡ ਪ੍ਰਤੀਤ ਹੁੰਦੀ ਹੈ ਜਿਹਦੇ ਵਿੱਚੋਂ ਨਿਕਲਣ ਨੂੰ ਉਹਦਾ ਦਿਲ ਨਹੀਂ ਕਰਦਾ ਕਿਉਂਕਿ ਇਸ ਸੁੰਨ ਸਮਾਧ ਵਿੱਚ ਮਾਇਕੀ ਮੰਡਲ ਦੇ ਅਗਨ ਸੋਕ ਸਾਗਰ ਤੋਂ ਬਚਾਓ ਹੁੰਦਾ ਹੈ। ਇਹਦੇ ਨਾਲੋਂ ਉਹਨੂੰ ਕੁਝ ਖੁਸ਼ੀ ਮਹਿਸੂਸ ਹੁੰਦੀ ਹੈ। ਇਸ ਲਈ ਜਦੋਂ ਵੀ ਜਗਿਆਸੂ ਨੂੰ ਮੌਕਾ ਮਿਲਦਾ ਹੈ ਤਾਂ ਇਸ ਸੁੰਨ ਸਮਾਧ ਵਿੱਚ ਜ਼ਿਆਦਾ ਤੋਂ ਜ਼ਿਆਦਾ ਦੇਰ ਰਹਿਣ ਦੀ ਕੋਸ਼ਿਸ਼ ਕਰਦਾ ਹੈ। ਇਹਨੂੰ ਜੋਗੀਆਂ ਵਾਲੀ ਸਮਾਧੀ ਕਿਹਾ ਜਾਂਦਾ ਹੈ। ਬਹੁਤ ਸਾਰੇ ਜਗਿਆਸੂ ਇਹਨਾਂ ਜੋਗੀਆਂ ਦੇ ਅਸਰ ਹੇਠ ਇਸੇ ਰੁੱਖੀ ਸੁੱਖੀ ਸੁੰਨ ਸਮਾਧ ਵਿੱਚ ਹੀ ਪ੍ਰਵਿਰਤ ਹੋ ਜਾਂਦੇ ਹਨ ਅਤੇ ਇੱਥੇ ਹੀ ਸੰਤੁਸ਼ਟ ਹੋ ਕੇ ਬੈਠ ਜਾਂਦੇ ਹਨ। ਇਸ ਤੋਂ ਅਗਲੀ ਅਵਸਥਾ ਜਿਹੜੀ ਕਿ ਪ੍ਰੇਮਾ ਭਗਤ ਸਹਿਜ ਸਮਾਧ ਸਹਿਜ ਆਨੰਦ ਨਾਮ ਜਾਂ ਸ਼ਬਦ ਦੀ ਅਵਸਥਾ ਹੈ ਉਹ ਇਹਨੂੰ ਭੁੱਲ ਜਾਂਦੇ ਹਨ। ਇਹਦਾ ਮਤਲਬ ਇਹ ਹੈ ਕਿ ਜਗਿਆਸੂ ਇਸ ਰੁੱਖੀ ਸੁੱਖੀ ਸੁੰਨ ਸਮਾਧ ਨੂੰ ਹੀ ਆਤਮਿਕ ਜੀਵਨ ਦੀ ਮੰਜ਼ਿਲ ਸਮਝ ਕੇ ਆਪਣੀ ਅਗਲੀ ਉੱਚੀ ਸੁੱਚੀ ਪ੍ਰੇਮ ਸਵੈਪਨਾ ਅਤੇ ਮਹਾਰਸ ਵਾਲੀ ਆਤਮਿਕ ਮੰਜ਼ਿਲ ਤੋਂ ਵਾਂਝੇ ਹੋ ਜਾਂਦੇ ਹਨ। ਜਦੋਂ ਜਗਿਆਸੂਆਂ ਦੀ ਸਮਾਧੀ ਖੁੱਲ੍ਹਦੀ ਹੈ ਤਾਂ ਉਹਦੀ ਸੁਰਤ ਮੁੜ ਮਾਇਕੀ ਮੰਡਲ ਵਿੱਚ ਉੱਤਰ ਆਉਂਦੀ ਹੈ ਕਿਉਂਕਿ ਉਹ ਆਤਮਿਕ ਮੰਡਲ ਤੱਕ ਤਾਂ ਪਹੁੰਚੀ ਹੀ ਨਹੀਂ ਸੀ। ਉਹ ਖਲਾ ਦੇ ਵਿੱਚ ਸੁਣ ਸਮਾਧ ਤੱਕ ਹੀ ਪਹੁੰਚੀ ਸੀ, ਉੱਥੋਂ ਮੁੜ ਕੇ ਮਾਇਕੀ ਮੰਡਲ ਵਿੱਚ ਆ ਜਾਂਦੀ ਹੈ ਅਤੇ ਉਹਦੇ ਉੱਤੇ ਮਾਇਕੀ ਮੰਡਲ ਦਾ ਦੁਬਾਰਾ ਹਾਨੀਕਾਰਕ ਅਸਰ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਉਹ ਫਿਰ ਆਮ ਸਧਾਰਨ ਦੁਨਿਆਵੀ ਮਨੁੱਖ ਦਾ ਮਨੁੱਖ ਹੀ ਰਹਿ ਜਾਂਦਾ ਹੈ। ਐਸੇ ਜੋਗੀਆਂ ਦੀ ਸੁਰਤ ਕੁੱਕੜ ਉਡਾਰੀ ਦੀ ਨਿਆਈ ਕੇਵਲ ਪਰਮਾਰਥਿਕ ਪੁਲਾੜ ਤੱਕ ਹੀ ਸੀਮਿਤ ਹੁੰਦੀ ਹੈ। ਇਹਦੇ ਤੋਂ ਅੱਗੇ ਆਤਮਿਕ ਮੰਡਲ ਦੀ ਪ੍ਰੇਮਾ ਭਗਤੀ ਦੀ ਝਲਕ ਤੋਂ ਉਹ ਵਾਂਝੇ ਹੁੰਦੇ ਹਨ ਅਤੇ ਪ੍ਰੇਮ ਰਸ ਦਾ ਅਸਚਰਜ ਸਵਾਦ ਨਹੀਂ ਮਾਣ ਸਕਦੇ। ਇਸ ਤਰ੍ਹਾਂ ਇਹ ਸੁਨ ਸਮਾਧ ਜਗਿਆਸੂ ਦੇ ਆਤਮਿਕ ਪੰਧ ਵਿੱਚ ਸੂਖਮ ਅਤੇ ਸਬਲ ਰੁਕਾਵਟ ਹੈ ਜਿਹਦੇ ਵਿੱਚੋਂ ਜੋਗੀ ਆਪਣੇ ਆਪ ਨਹੀਂ ਨਿਕਲ ਸਕਦਾ। ਇਸ ਵਿਸ਼ੇ ਨੂੰ ਗੁਰਬਾਣੀ ਵਿੱਚ ਇਸ ਤਰ੍ਹਾਂ ਸਪਸ਼ਟ ਕੀਤਾ ਗਿਆ ਹੈ, ਇਹ ਜੋ ਜੋਗੀ ਸੁਨ ਅਵਸਥਾ ਵਿੱਚ ਪਹੁੰਚ ਜਾਂਦੇ ਹਨ ਇਹਦੇ ਵਿੱਚੋਂ ਆਪਣੇ ਆਪ ਉਹਨਾਂ ਦਾ ਛੁਟਕਾਰਾ ਨਹੀਂ ਹੋ ਸਕਦਾ। ਹਰ ਕੀ ਗਤ ਨੈ ਕੋ ਜਾਣੇ, ਜੋਗੀ ਜਤੀ ਤਪੀ ਪਛ ਹਾਰੇ, ਅਰ ਬੋ ਲੋਗ ਸਿਆਣੇ। ਜੋਗ ਨਾ ਖਿੰਥਾ, ਜੋਗ ਨਾ ਡੰਡੇ, ਜੋਗ ਨਾ ਭਸਮ ਚੜਾਈਐ, ਜੋਗ ਨਾ ਮੁੰਦੀ ਮੂੰਡ ਮੁੰਡਾਈਐ, ਜੋਗ ਨਾ ਸਿੰਘੀ ਵਾਈਐ, ਜੋਗ ਨਾ ਬਾਹਰ ਮੜੀ ਮਸਾਣੀ, ਜੋਗ ਨਾ ਤਾੜੀ ਲਾਈਐ, ਜੋਗ ਨਾ ਦੇਸ ਦਿਸੰਤਰ ਭਵੀਐ, ਜੋਗ ਨਾ ਤੀਰਥ ਨਾਈਐ। ਗੁਰਮੁਖ ਹੋਵੇ ਸੋਈ ਬੁੱਝੇ, ਜੋਗ ਜੁਗਤ ਸੋ ਪਾਏ, ਜੋਗੇ ਕਾ ਮਾਰਗ ਬਿਖਮ ਹੈ ਜੋਗੀ, ਜਿਸਨੋ ਨਦਰ ਕਰੇ ਸੋ ਪਾਏ। ਇਸ ਮਾਨਸਿਕ ਮੰਡਲ ਦੀ ਫੋਕੀ ਸੁਨ ਸਮਾਧ ਨੂੰ ਆਤਮਿਕ ਮੰਡਲ ਦੀ ਪ੍ਰਾਪਤੀ ਸਮਝਣਾ ਜਗਿਆਸੂ ਦਾ ਦੀਰਘ ਭਰਮ ਭੁਲੇਖਾ ਹੈ, ਪਰ ਇਸ ਸੂਖਮ ਪਰਮਾਰਥਿਕ ਭਰਮ ਭੁਲੇਖੇ ਨੂੰ ਜਗਿਆਸੂ ਕੇਵਲ ਗੁਰੂ ਕਿਰਪਾ ਦੁਆਰਾ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਵਿੱਚ ਹੀ ਬੁੱਝ ਜਾਂ ਸੀਝ ਸਕਦਾ ਹੈ। ਇਹਦੇ ਵਿੱਚੋਂ ਉਹ ਆਪਣੇ ਆਪ ਨਹੀਂ ਨਿਕਲ ਸਕਦਾ। ਇਸ ਗੁੱਝੇ ਭੇਦ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਗੁਰ ਕੈ ਬਚਨ ਕੀਨੋ ਰਾਜਯੋਗ, ਗੁਰ ਕੈ ਸੰਗ ਤਰਿਆ ਸਭ ਲੋਗ। ਸਤਿਗੁਰ ਭੇਟੇ ਤਾਂ ਸਹਿਸਾ ਟੂਟੇ, ਧਾਵਤ ਵਰਜ ਰਹਾਈਐ, ਨਿਚਰ ਚਰੈ ਸਹਿਜ ਧੁਨ ਲਾਗੇ, ਘਰ ਹੀ ਪਰਚਾ ਪਾਈਐ। ਖੱਟ ਕਰਮ ਕਿਰਿਆ ਕਰ ਬਹੁ ਬਹੁ ਵਿਸਥਾਰ, ਸਿੱਧ ਸਾਧਕ ਜੋਗੀਆ ਕਰ ਜੱਟ ਜਟਾ ਜਟ ਜਾਟ, ਕਰ ਭੇਖ ਨਾ ਪਾਈਐ ਬ੍ਰਹਮ ਜੋਗ, ਹਰ ਪਾਈਐ ਸਤਸੰਗਤੀ, ਉਪਦੇਸ਼ ਗੁਰੂ ਗੁਰ ਸੰਤ ਜਨਾ, ਖੋਲ ਖੋਲ ਕਪਾਟ। ਜੋਗ ਨਾ ਭਗਵੀ ਕੱਪੜੀ, ਜੋਗ ਨਾ ਮੈਲੇ ਵੇਸ, ਨਾਨਕ ਘਰ ਬੈਠਿਆਂ ਜੋਗ ਪਾਈਐ, ਸਤਿਗੁਰ ਕੈ ਉਪਦੇਸ਼। ਐਸੀ ਫੋਕੀ ਮਾਨਸਿਕ ਸੁਨ ਸਮਾਧੀ ਥੋਟਲੈਸ ਸਟੇਟ ਆਫ ਮਾਇੰਡ ਨਾਲ ਸਾਡਾ ਜੀਵਨ ਬਦਲ ਨਹੀਂ ਸਕਦਾ ਅਤੇ ਨਾ ਹੀ ਆਤਮਿਕ ਪਿਰਮ ਪਿਆਲੇ ਦਾ ਰਸ ਅਨੁਭਵ ਹੋ ਸਕਦਾ ਹੈ, ਬਲਕਿ ਜਗਿਆਸੂ ਨੂੰ ਆਪਣੇ ਯੋਗ ਅਭਿਆਸ ਦਾ ਅਭਿਮਾਨ ਹੋ ਜਾਂਦਾ ਹੈ। ਇਸ ਫੋਕੇ ਯੋਗ ਅਭਿਆਸ ਦੀ ਸਾਧਨਾ ਵਿੱਚ ਸੰਤੁਸ਼ਟ ਹੋ ਕੇ ਉਹ ਇਲਾਹੀ ਪ੍ਰੇਮ ਰਸ ਤੋਂ ਵਾਂਝੇ ਰਹਿੰਦੇ ਹਨ। ਇਹ ਜੋਗੀਆਂ ਵਾਲੀ ਮਾਨਸਿਕ ਸਮਾਧੀ ਰਸਹੀਣ ਅਫੁਰ ਸੁਨ ਅਵਸਥਾ ਹੈ ਜੋ ਜਾਗ੍ਰਿਤ ਅਵਸਥਾ ਵਿੱਚ ਕਾਇਮ ਨਹੀਂ ਰਹਿੰਦੀ। ਜਦੋਂ ਉਹ ਯੋਗ ਅਵਸਥਾ ਤੋਂ ਬਾਹਰ ਆਉਂਦੇ ਹਨ ਤਾਂ ਇਹ ਸਭ ਕੁਝ ਉੱਡ ਪੁੱਡ ਜਾਂਦਾ ਹੈ। ਸੋ ਐਸੀ ਫੋਕੀ ਸੁਨ ਸਮਾਧੀ ਸਾਡੇ ਜੀਵਨ ਨੂੰ ਉੱਚਾ ਨਹੀਂ ਕਰ ਸਕਦੀ ਅਤੇ ਆਤਮਿਕ ਪੰਧ ਲਈ ਇਹ ਬੇਅਰਥ ਅਤੇ ਲਾਭਹੀਣ ਹੈ। ਪਰ ਇਹਦੇ ਮੁਕਾਬਲੇ 'ਤੇ ਗੁਰਬਾਣੀ ਵਿੱਚ ਗੁਰੂ ਬਾਬੇ ਨੇ ਸਾਨੂੰ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਵਿੱਚ ਸ਼ਰਧਾ ਭਾਵਨੀ, ਪ੍ਰੇਮ ਰਸ ਅਤੇ ਪ੍ਰੇਮ ਸਵੈਪਨਾ ਦੇ ਉੱਚੇ ਸੁੱਚੇ ਦੈਵੀ ਵਲਵਲਿਆਂ ਨਾਲ ਮਨ ਨੂੰ ਰੰਗਣ ਦਾ ਉਪਦੇਸ਼ ਦਿੱਤਾ ਹੈ ਅਤੇ ਇਸ ਸੁਨ ਸਮਾਧੀ ਅੰਦਰੋਂ ਜਾਂ ਸਮਾਧੀ ਤੋਂ ਨਿਕਲ ਕੇ ਚੇਤਨਤਾ ਵਿੱਚ ਵੀ ਉਹ ਇਸੇ ਹੀ ਪ੍ਰੇਮ ਰਸ ਜਾਂ ਪ੍ਰੇਮ ਸਵੈਪਨਾ ਦਾ ਰੰਗ ਰਸ ਮਾਣ ਸਕਦੇ ਹਨ। ਜਿਹੜੀ ਗੁਰਮਤ ਵਾਲੀ ਪ੍ਰੇਮ ਸਮਾਧ ਹੈ ਉਹਦੇ ਵਿੱਚ ਜਗਿਆਸੂ ਉਸ ਸਮਾਧ ਤੋਂ ਬਿਨਾਂ ਜਾਗ੍ਰਿਤ ਅਵਸਥਾ ਦੇ ਵਿੱਚ ਹੀ ਵੀ ਉਸੇ ਵਿਸਮਾਦੀ ਰਸ ਦਾ ਰੰਗ ਮਾਣ ਸਕਦਾ ਹੈ। ਇਸੇ ਨੂੰ ਗੁਰਬਾਣੀ 'ਚ ਸਹਿਜ ਸਮਾਧ ਕਿਹਾ ਗਿਆ ਹੈ, ਜੋ ਕਿ ਜਾਗਦਿਆਂ ਸੁੱਤਿਆਂ ਜਗਿਆਸੂ ਦੀ ਬਿਰਤੀ ਨੂੰ ਕਿਸੇ ਅਕਹਿ ਆਤਮਿਕ ਰਸ ਰੰਗ ਆਨੰਦ ਚਾਓ ਵਿੱਚ ਇੱਕ ਸਾਰ ਰੱਖਦੀ ਹੈ। ਗੁਰਬਾਣੀ ਵਿੱਚ ਇਸ ਅਸਚਰਜ ਆਤਮਿਕ ਅਵਸਥਾ ਨੂੰ ਇਉਂ ਦਰਸਾਇਆ ਗਿਆ ਹੈ, ਦੇਖ ਅਚਰਜ ਰਹੇ ਵਿਸਮਾਦ, ਘਟ ਘਟ ਸੁਰ ਨਰ ਸਹਿਜ ਸਮਾਧ, ਸੁਨ ਸਮਾਧ ਰਹੇ ਲਿਵ ਲਾਗੇ, ਏਕਾ ਏਕੀ ਸ਼ਬਦ ਵਿਚਾਰ, ਜਲ ਥਲ ਧਰਨ ਗਗਨ ਤੈ ਨਾਹੀ, ਆਪੇ ਆਪ ਕੀਆ ਕਰਤਾਰ। ਗੁਰਮੁਖ ਜਪ ਸਭ ਰੋਗ ਗਵਾਇਆ, ਅਰੋਗਤ ਪਏ ਸਰੀਰਾ, ਅਨ ਦਿਨ ਸਹਿਜ ਸਮਾਧ ਹਰ ਲਾਗੀ, ਹਰ ਜਪਿਆ ਗਹਿਰ ਗੰਭੀਰਾ। ਸਹਿਜ ਸਮਾਧ ਸਦਾ ਲਿਵ ਹਰ ਸਿਉਂ, ਜੀਵਾਂ ਹਰ ਗੁਣ ਗਾਈ, ਇਸ ਸਹਿਜ ਸਮਾਧ ਦਾ ਰੂਪ ਕੀ ਹੈ? ਸਹਿਜ ਸਮਾਧ ਸਦਾ ਲਿਵ ਹਰ ਸਿਉਂ, ਜੀਵਾਂ ਹਰ ਗੁਣ ਗਾਈ, ਗੁਰ ਕੈ ਸ਼ਬਦ ਰੱਤਾ ਬੈਰਾਗੀ, ਨਿਜ ਘਰ ਤਾੜੀ ਲਾਈ। ਸੋ ਇਹਨਾਂ ਦੋਨਾਂ ਕਿਸਮ ਦੀਆਂ ਸਮਾਧੀਆਂ ਦੇ ਵਿੱਚ ਕੀ ਫਰਕ ਹੈ? ਇੱਕ ਬੰਨੇ ਜੋਗੀਆਂ ਵਾਲੀ ਮਾਨਸਿਕ ਸੁਨ ਸਮਾਧ, ਦੂਜੇ ਬੰਨੇ ਪ੍ਰੇਮ ਭਗਤ ਦੀ ਸਹਿਜ ਸਮਾਧ। ਇਹਦਾ ਨਿਰਣਾ ਕਰਨ ਵਾਸਤੇ ਗੁਰਮੁਖ ਪਿਆਰਿਆਂ ਨੇ ਇਹ ਬਿਓਰਾ ਦਿੱਤਾ ਹੈ। ਜੋਗੀਆਂ ਵਾਲੀ ਮਾਨਸਿਕ ਸੁਨ ਸਮਾਧ ਤ੍ਰੈਗੁਣੀ ਮਾਇਕੀ ਮੰਡਲ ਦੀ ਪ੍ਰਵਿਰਤੀ ਹੈ। ਇਹ ਪ੍ਰੇਮ ਭਗਤ ਦੀ ਸਹਿਜ ਸਮਾਧ ਇਹ ਦੂਜੇ ਬੰਨੇ ਆਤਮਿਕ ਮੰਡਲ ਦੀ ਖੇਲ ਹੈ। ਜੋਗੀਆਂ ਵਾਲੀ ਸੁਨ ਸਮਾਧ ਸਿਰਫ ਮਾਨਸਿਕ ਸ਼ਾਂਤੀ ਦੀ ਸੇਧ ਹੈ, ਦੂਸਰੇ ਪਾਸੇ ਪ੍ਰੇਮ ਭਗਤ ਦੀ ਆਤਮਿਕ ਸੇਧ ਹੈ। ਇੱਧਰ ਮੈਂ ਮੇਰੀ ਦਾ ਬੋਲਬਾਲਾ ਹੈ, ਉੱਧਰ ਤੂੰ ਤੇਰੀ ਦਾ ਵਰਤ ਵਰਤਾਰਾ। ਇੱਧਰ ਸੁਨ ਅਵਸਥਾ ਹੈ, ਉੱਧਰ ਆਤਮਿਕ ਪ੍ਰੇਮ ਸਵੈਪਨਾ। ਇਹ ਰਸਹੀਣ ਹੈ ਉਹ ਪ੍ਰੇਮ ਰਸ, ਇਹ ਰੰਗਹੀਣ ਹੈ ਉਹ ਪ੍ਰੇਮ ਰੰਗ। ਇਹ ਮਾਨਸਿਕ ਰੁੱਖੀ ਸੁੱਖੀ ਇਕਾਂਤ ਹੈ, ਉਹ ਆਤਮਿਕ ਰਹੱਸਮਈ ਚਾਓ ਹੈ। ਇੱਧਰ ਮਾਇਆ ਦਾ ਆਰਜ਼ੀ ਤਿਆਗ, ਉਹ ਮਾਇਆ ਵਿੱਚ ਉਦਾਸੀ। ਇੱਧਰ ਰਿਧੀਆਂ ਸਿੱਧੀਆਂ ਦਾ ਵਰਤਾਰਾ, ਉੱਧਰ ਭਾਣੇ ਵਿੱਚ ਰਹਿਣਾ। ਇਹ ਨਾਟਕ ਚੇਟਕ ਦਾ ਖੇਲ ਅਖਾੜਾ, ਉਹ ਪ੍ਰੇਮ ਭਗਤ ਦੀ ਮਸਤੀ। ਇੱਧਰ ਸੂਖਮ ਅਭਿਮਾਨ, ਉੱਧਰ ਪ੍ਰੇਮ ਰਸ ਵਿੱਚ ਗਵਾਚਣਾ। ਇਹ ਅਫੁਰ ਉਹ ਪ੍ਰੇਮ ਰਸ ਦਾ ਗਿੜਾਓ, ਇੱਧਰ ਸ਼ਕਸੀ ਕਲਿਆਣ ਉਹ ਪਰਉਪਕਾਰ ਉਮਾਹਾ। ਇਹ ਸਮਾਧ ਖੁੱਲਣ ਤੇ ਫਿਰ ਮਾਇਆ ਦੀ ਛਾਇਆ, ਉੱਧਰ ਦੋਨਾਂ ਅਵਸਥਾ ਵਿੱਚ ਪ੍ਰੀਤ ਡੋਰੀ ਦੀ ਖਿੱਚ। ਇਹ ਰਸਹੀਣ ਸਮਾਧੀ ਤਪ ਜਾਂਦੀ ਹੈ, ਉਹ ਖੁਨਕ ਨਾਮ ਹੈ। ਇਹ ਹੋਂ ਦੀ ਘਾਲਣਾ ਉਹ ਨਦਰ ਕਰਮ, ਇਹ ਮਾਨਸਿਕ ਪ੍ਰਾਪਤੀ ਉਹ ਆਤਮਿਕ ਛੋਹ, ਇਹ ਵਰਸਰਾਪ ਦਾ ਵਰਤਾਰਾ ਉਹ ਦਇਆ ਖਿਮਾ ਦਾ ਵਰਤਾਰਾ। ਇਹ ਮੁਕਤੀ ਮੰਜ਼ਿਲ ਸਮਝੀ ਬੈਠੇ ਹਨ, ਉਹ ਪ੍ਰੀਤ ਚਰਨ ਕਮਲ ਦੀ ਮੌਜ ਹੈ। ਇਹ ਹੱਠ ਯੋਗ ਉਹ ਸਹਿਜ ਯੋਗ, ਇੱਥੇ ਭਰਮਗੜ੍ਹ ਦਾ ਅੰਧ ਗੁਬਾਰ, ਉੱਧਰ ਸ਼ਬਦ ਦਾ ਪ੍ਰਕਾਸ਼। ਇਹ ਜਨਮ ਮਰਨ ਵਿੱਚ ਹੈ, ਉਹ ਸਦ ਜੀਵੇ ਹੈ। ਸੋ ਗੁਰਮਤ ਦਾ ਮਾਰਗ ਸਤਿਗੁਰਾਂ ਨੇ ਉਸ ਹੱਠ ਯੋਗ ਸਮਾਧ ਤੋਂ, ਮਾਨਸਿਕ ਸੁਨ ਸਮਾਧ ਤੋਂ ਉੱਪਰ ਸਹਿਜ ਸਮਾਧ ਵਾਲਾ ਦਰਸਾਇਆ ਹੈ, ਜਿਸ ਵਿੱਚ ਨਾਨਕ ਸਤਿਗੁਰ ਭੇਟੀਐ ਪੂਰੀ ਹੋਵੇ ਜੁਗਤ, ਹਸੰਦਿਆਂ ਖੇਲੰਦਿਆਂ ਪਹਿਨੰਦਿਆਂ ਖਵੰਦਿਆਂ ਵਿੱਚੇ ਹੋਵੇ ਮੁਕਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ